ਸੈਦੂ ਵੱਲ ਰਵਾਨਗੀ। ਪ੍ਰੇਮੀਆਂ ਦੀਆਂ ਅਮੋਲਕ ਮੰਗਾਂ ਪੂਰੀਆਂ ਕਰਕੇ ਬਾਬਾ ਜੀ ਰੋਜ਼ ਹੀ ਪਾਲਕੀ ਵਿਚ ਬੈਠ ਕੇ ਬਾਹਰ ਗੁਫਾ ਵੱਲ ਚਲੇ ਜਾਂਦੇ, ਪਰ ਅੱਜ ਦਿਨੇ ਗੁਰਦੁਆਰੇ ਭੋਗ ਤੋਂ ਬਾਅਦ ਸੰਤ ਜੀ ਪਾਲਕੀ ਵਿਚ ਬੈਠੇ ਤਾਂ ਇਸ਼ਾਰਾ ਕੀਤਾ ਪਾਲਕੀ ਹੋਤੀ ਵੱਲ ਲੈ ਚੱਲੋ। ਸਾਰੇ ਹੁਕਮੀ ਬੰਦੇ ਸਨ ਪਾਲਕੀ ਵਾਲੇ ਤੇ ਹੋਰ ਪ੍ਰੇਮੀ ਹੋਤੀ ਵੱਲ ਮੁੜ ਪਏ। ਸੰਤ ਆਇਆ ਸਿੰਘ ਜੀ ਵੀ ਰੋਜ਼ ਹੀ ਬਾਹਰ ਤੱਕ ਨਾਲ ਆਉਂਦੇ ਸਨ, ਫਿਰ ਆਗਿਆ ਲੈ ਕੇ ਲੰਗਰ ਦੀ ਸੇਵਾ ਵਿਚ ਹਾਜ਼ਰ ਹੁੰਦੇ। ਦੁਪਹਿਰ ਦੇ ਸਮੇਂ ਸੰਤਾਂ ਦਾ ਪ੍ਰਸ਼ਾਦਾ ਲੈ ਕੇ ਗੁਫਾ ਵੱਲ ਜਾਂਦੇ। ਅੱਜ ਸੰਤਾਂ ਨੇ ਆਗਿਆ ਨਹੀਂ ਦਿੱਤੀ ਅਤੇ ਉੱਥੇ ਹੀ ਖੜੇ ਰੁਦਨ ਕਰਦੇ ਰਹੇ। ਸੰਗਤ ਬੜੀ ਹੈਰਾਨ ਹੈ ਕਿ ਸੰਤ ਜੀ ਕੀ ਪਾਣਾ ਵਰਤਾਉਣ ਲੱਗੇ ਹਨ, ਅੱਜ ਕਿੱਧਰ ਜਾ ਰਹੇ ਹਨ, ਪਰ ਬੋਲ ਕੋਈ ਨਹੀਂ ਰਿਹਾ। ਜਦੋਂ ਹੋਤੀ ਆਏ ਤਾਂ ਹੁਕਮ ਕੀਤਾ ਕਿ ਨਸ਼ਾਰੇ ਵੱਲ ਚੱਲੋ। ਰਸਤੇ ਵਿਚ ਸੰਗਤਾਂ ਹੋਰ ਰਲਦੀਆਂ ਗਈਆਂ। ਨਸ਼ਹਿਰੇ ਛਾਉਣੀ ਲੁੰਡੇ ਦਰਿਆ ਕਿਨਾਰੇ ਉਤਾਰਾ ਹੋਇਆ ਅਤੇ ਸੰਗਤਾਂ ਵੱਲੋਂ ਲੰਗਰ ਤਿਆਰ ਸੀ। ਸਾਰਿਆਂ ਨੂੰ ਛਕਾਇਆ ਗਿਆ। ਸੰਤਾਂ ਨੇ ਪੁੱਛਿਆ, ਭਾਈ ਆਇਆ ਸਿੰਘ ਜੀ ਨਹੀਂ ਆਏ? ਜਿਹੜੇ ਸੱਜਣ ਮਗਰੋਂ ਆਏ ਸਨ ਉਨ੍ਹਾਂ ਅਰਜ਼ ਕੀਤੀ, ਮਹਾਰਾਜ ਤੁਸੀਂ ਜਦੋਂ ਚੰਪਾਨ ਨੂੰ ਹੋਤੀ ਲੈ ਜਾਣ ਦਾ ਇਸ਼ਾਰਾ ਕੀਤਾ ਤਾਂ ਉਸ ਸਮੇਂ ਸੰਤ ਆਇਆ ਸਿੰਘ ਜੀ ਡੇਰਿਓਂ ਬਾਹਰ ਖੜੇ ਰੁਦਨ ਕਰ ਰਹੇ ਸਨ। ਅਸਾਂ ਅਰਜ਼ ਕੀਤੀ ਤੁਸੀਂ ਵੀ ਸਾਡੇ ਨਾਲ ਚੱਲੋ ਤਾਂ ਆਖਣ ਲੱਗੇ ਕਿ ਮੈਨੂੰ ਤਾਂ ਬਾਬਾ ਜੀ ਨੇ ਹੁਕਮ ਨਹੀਂ ਕੀਤਾ। ਪਰ ਗਰੀਬ ਨਿਵਾਜ ਬੜੇ ਹਟਕੋਰੇ ਭਰ ਭਰ ਕੇ ਰੋ ਰਹੇ ਸਨ। ਉਸ ਸਮੇਂ ਪ੍ਰੇਮੀਆਂ ਦੇ ਪ੍ਰੇਮ ਪਰਖੂਏ ਦਾਤੇ ਨੇ ਭਾਈ ਸੰਤ ਸਿੰਘ ਤੇ ਭਗਤ ਸਿੰਘ ਹੋਰਾਂ ਨੂੰ ਹੁਕਮ ਕੀਤਾ ਕਿ ਤੁਸੀਂ ਭਾਈ ਆਇਆ ਸਿੰਘ ਜੀ ਨੂੰ ਛੇਤੀ ਲੈ ਆਓ। ਉਸ ਸਮੇਂ ਸਰਦਾਰ ਜੀ ਆਪਣੀ ਕਾਰ ਤੇ ਸੰਤ ਆਇਆ ਸਿੰਘ ਜੀ ਨੂੰ ਲੈ ਆਏ। ਸੰਤ ਨਵੇਕਲੇ ਬੈਠੇ ਸਨ। ਸੰਤ ਆਇਆ ਸਿੰਘ ਜੀ ਆ ਕੇ ਚਰਨਾਂ ਤੇ ਡਿੱਗ ਪਏ ਤੇ ਬੜੇ ਰੋਏ। ਸੰਤਾਂ ਦੇ ਚਰਨ ਧੋ ਦਿੱਤੇ, ਹੰਝੂ ਨਾ ਰੁਕਣ। ਸੰਤਾਂ ਨੇ ਚੁੱਕ ਕੇ ਗਲੇ ਨਾਲ ਲਾਇਆ ਤੇ ਆਖਿਆ, ਕਿਉਂ ਸਾਧਾ ਗਿਆਨਵਾਨ ਹੋ ਕੇ ਇਤਨਾ ਵੈਰਾਗ ਕਰਦਾ ਹੈ? ਬਾਬਾ ਆਇਆ ਸਿੰਘ ਜੀ ਜਿਵੇਂ ਬੱਚਾ ਪਿਤਾ ਦੇ ਗੱਲ ਲੱਗ ਕੇ ਨਿਹੋਰੇ ਦਿੰਦਾ ਹੈ। ਅੰਗ 51 ਹਾਂ ਮਾਣ ਤਾਣ ਕਰੋ ਤੇਰਾ ਹਾਂ ਜਾਨੋ ਆਪਾ ਸਭ ਹੀ ਮਦ ਸਭ ਹੀ ਤੇ ਬਾਹਰ ਬੇਮੋਹਤਾਜ ਬਾਪਾ ਕਹਿਣ ਲੱਗੇ, ਫਿਰ ਤੁਸਾਂ ਮੈਨੂੰ ਕਿਉਂ ਵਿਛੋੜਿਆ ਅਤੇ ਹੁਣ ਕੀ ਕਰਨ ਲੱਗੇ ਹੋ? ਸੰਤਾਂ ਨੇ ਦਿਲਾਸਾ ਦਿੱਤਾ ਤੇ ਆਖਿਆ ਕਿ ਅਸੀਂ ਤੇਰੇ ਨਾਲ ਹਾਂ, ਸੈਦੂ ਜਾਣ ਲੱਗੇ ਹਾਂ, ਹੁਣ ਤੂੰ ਸਾਡੇ ਨਾਲ ਹੀ ਰਹੀਂ। ਬੱਚੂ ਰੋ ਨਾ, ਅਸੀਂ ਸਾਰਾ ਜਪ ਤਪ ਕਿਸ ਵਾਸਤੇ ਕੀਤਾ ਹੈ? ਤੇਰੇ ਲਈ ਹੀ ਤਾਂ ਕੀਤਾ ਹੈ। ਤੂੰ ਬੜਾ ਤੇਜ ਪ੍ਰਤਾਪੀ ਹੋਵੇਂਗਾ, ਦੁਨੀਆ ਤੇਰੇ ਰਾਹਾਂ ਵੱਲ ਤੱਕੇਗੀ। ਇਉਂ ਧੀਰਜ ਦਿੱਤਾ। ਦੂਸਰੇ ਦਿਨ ਸਵੇਰੇ ਹੀ ਅਕੋੜੇ ਸੰਗਤਾਂ ਨੂੰ ਦਰਸ਼ਨ ਦੇ ਕੇ ਸੈਦੂ ਪਹੁੰਚ ਗਏ। ਮਾਘ ਦੇ ਦਿਨ ਸਨ, ਜ਼ੋਰ ਦੀ ਸਰਦੀ ਪੈਂਦੀ ਸੀ। ਉਸ ਸਮੇਂ ਬਾਬਾ ਜੀ ਤਾਂ ਲੁੰਡੇ ਦਰਿਆ ਦੇ ਕਿਨਾਰੇ ਪੱਥਰ ਨਾਲ ਢੋ ਲਗਾ ਕੇ ਬੈਠ ਗਏ। ਜਿਵੇਂ ਹਜ਼ਾਰਾਂ ਚਕੋਰਾਂ ਚੰਦਰਮਾ ਵੱਲ ਤੱਕਦੀਆਂ ਹਨ, ਇਵੇਂ ਸੰਗਤਾਂ ਆਲੇ ਦੁਆਲੇ ਸੱਜ ਗਈਆਂ। ਸੈਦੂ ਵਿਚ 9 ਘਰ ਹੀ ਹਿੰਦੂਆਂ ਦੇ ਸਨ, ਬਾਕੀ ਸਾਰੇ 4000 ਪਠਾਣਾਂ ਦੇ ਸਨ। ਪਰ ਸੰਤਾਂ ਦਾ ਤੇਜ ਪ੍ਰਤਾਪ ਸਾਰਿਆਂ ਤੇ ਛਾ ਗਿਆ। ਸਾਰੇ ਗਰੀਬ ਅਮੀਰ ਹਿੰਦੂ ਮੁਸਲਮਾਨ ਪਠਾਣਾਂ ਨੇ ਬਾਬਾ ਜੀ ਦੀ ਵੀ ਅਤਿਅੰਤ ਸੇਵਾ ਤੇ ਆਓ ਭਗਤ ਕੀਤੀ, ਕਿਉਂਕਿ ਬਾਬਾ ਜੀ ਦੀ ਮਹਾਨ ਹਸਤੀ ਦੂਰ ਦੂਰ ਤੱਕ ਮਸ਼ਹੂਰ ਸੀ। ਭਾਵੇਂ ਇਹ ਬੜਾ ਖਤਰਨਾਕ ਕਸਬਾ ਸੀ, ਇੱਥੋਂ ਲੰਘਣ ਵਾਲਾ ਕੋਈ ਹੀ ਕਰਮਾਂ ਨਾਲ ਇਨ੍ਹਾਂ ਦੇ ਕਹਿਰ ਤੋਂ ਬਚਿਆ ਹੋਣਾ ਹੈ, ਜਾਂ ਤਾਂ ਲੁੱਟ ਲੈਂਦੇ ਜਾਂ ਮਾਰ ਦਿੰਦੇ। ਧੰਨ ਹਨ ਸੰਤ ਜੀ ਜਿਨ੍ਹਾਂ ਦਾ ਦਰਸ਼ਨ ਕਰਕੇ ਰਾਕਸ਼ ਦੇਵਤੇ ਬਣ ਗਏ। ਇਨ੍ਹਾਂ ਦੀ ਬੁੱਧੀ ਹੀ ਪਲਟ ਗਈ। ਸਭਨਾਂ ਦੇ ਮਨ ਚਾਹ ਚੜ ਗਿਆ ਕਿ ਅੱਜ ਸਾਡੇ ਪੀਰ ਜੀ ਆਏ ਹਨ, ਧੰਨ ਭਾਗ ਹਨ ਸਾਡੇ। ਸਭਨਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ। ਸਾਰਾ ਪਰਿਵਾਰ ਇੱਕ ਇੱਕ ਕਮਰੇ ਵਿੱਚ ਹੋ ਗਿਆ ਤੇ ਹੋਰ ਸਾਰੇ ਕਮਰੇ ਸੰਗਤਾਂ ਦੀ ਰਿਹਾਇਸ਼ ਵਾਸਤੇ ਖਾਲੀ ਕਰ ਦਿੱਤੇ। ਸਰਦੀ ਦੂਰ ਕਰਨ ਵਾਸਤੇ ਅੰਗੀਠੇ ਬਾਲ ਦਿੱਤੇ। ਉਧਰ ਸਰਕਾਰ ਵੱਲੋਂ ਗਾਈਡ ਪਲਟਨ ਨੂੰ ਵੀ ਛੁੱਟੀ ਦਿੱਤੀ ਗਈ ਕਿ ਸੰਤ ਜੀ ਸੈਦੂ ਗਏ ਹਨ, ਜਾ ਕੇ ਸੰਗਤਾਂ ਲਈ ਇੰਤਜ਼ਾਮ ਕਰੋ। ਸੰਗਤਾਂ ਵੀ ਵਹੀਰਾਂ ਘੱਤ ਕੇ ਸੈਦੂ ਵੱਲ ਆ ਰਹੀਆਂ ਸਨ। ਰਸਤੇ ਵਿੱਚ ਤੁਡੇਰ, ਅਕੋੜਾ, ਖੈਰਾਬਾਦ, ਜਹਾਂਗੀਰਾ ਸਭ ਨਗਰਾਂ ਵੱਲੋਂ ਜਗ੍ਹਾ ਜਗ੍ਹਾ ਤੇ ਲੰਗਰ ਖੋਲੇ ਗਏ ਸਨ। ਸੈਦੂ ਦੇ ਪਠਾਣਾ ਨੇ ਸ਼ਰਧਾ ਨਾਲ ਆਪਣੇ ਘਰ ਖਾਲੀ ਕਰਕੇ ਸਭਨਾਂ ਨੂੰ ਨਵੇਂ ਮੰਜੇ ਬਿਸਤਰੇ ਦਿੱਤੇ। ਹੋਰ ਵੀ ਲੰਗਰ ਵਾਸਤੇ ਰਸਦ ਪਾਣੀ ਭੇਜ ਕੇ ਸੇਵਾ ਕੀਤੀ। ਸੈਦੂ ਵਿੱਚ ਇੱਕ ਮਾਈ ਚੰਨੋ ਰਹਿੰਦੀ ਸੀ, ਕਈ ਇਸ ਦਾ ਨਾਮ ਦੇਵਕੀ ਵੀ ਕਹਿੰਦੇ ਹਨ। ਸੰਤਾਂ ਨੇ ਇਸ ਨੂੰ ਪਾਸ ਬੁਲਾਇਆ। ਇਸ ਨੇ ਹਜ਼ੂਰੀ ਵਿੱਚ ਪੁੱਜ ਕੇ ਭਾਵਨਾ ਨਾਲ ਮੱਥਾ ਟੇਕਿਆ। ਸੰਤਾਂ ਨੇ ਇਸ ਨੂੰ ਆਖਿਆ, ਮਾਈ ਤੂੰ ਆਪਣੇ ਘਰ ਦੀ ਕੀਮਤ ਲੈ, ਤੇਰੇ ਤੇ ਮਕਾਨ ਖਾਲੀ ਕਰ ਦੇ। ਸਾਡਾ ਸਰੀਰ ਇਸੇ ਮਕਾਨ ਵਿੱਚ ਛੁੱਟੇਗਾ, ਕਿਉਂਕਿ ਇੱਥੇ ਬੜੇ ਸਿੰਘ ਸ਼ਹੀਦ ਹੋਏ ਹਨ। ਉਨ੍ਹਾਂ ਨਾਲ ਸਾਡਾ ਬਚਨ ਸੀ ਕਿ ਅੰਤ ਸਮੇਂ ਅਸੀਂ ਵੀ ਇੱਥੇ ਹੀ ਸਰੀਰ ਤਿਆਗਾਂਗੇ। ਇਹ ਜਗ੍ਹਾ ਵੀ ਸਾਡੀ ਹੈ। ਪਹਿਲੇ ਜਨਮ ਅਸਾਂ ਇੱਥੇ ਬੜਾ ਤਪ ਕੀਤਾ ਹੈ ਤੇ ਲੰਗਰ ਚਲਾਇਆ ਹੈ। ਇਸ ਜਗ੍ਹਾ ਹੇਠਾਂ ਲੋਹੇ ਦੀ ਲੋਹ ਵੀ ਗੱਡੀ ਪਈ ਹੈ। ਸਾਡੇ ਖੁੰਟੀ ਵਾਲੇ ਪਊਏ ਤੇ ਆਸਣ ਵੀ ਪਿਆ ਹੈ। ਮਹਾਂਪੁਰਸ਼ਾਂ ਦੀ ਰਸਨਾ ਤੋਂ ਇਹ ਬਚਨ ਸੁਣ ਕੇ ਕੀ ਹਿੰਦੂ ਕੀ ਮੁਸਲਮਾਨ ਸਭ ਹੀ ਬੜੇ ਹੈਰਾਨ ਹੋਏ। ਕਈ ਅਸ਼ਰਧ ਕਹਿਣ ਲੱਗੇ, ਇਹ ਗੱਲ ਕਿਵੇਂ ਹੋ ਸਕਦੀ ਹੈ? ਇਤਨਾ ਸਮਾਂ ਆਸਣ ਤੇ ਖੜਾਵਾਂ ਕਿਵੇਂ ਰਹਿ ਸਕਦੀਆਂ ਹਨ? ਸੰਤਾਂ ਨੇ ਸਭਨਾ ਦੇ ਅੰਦਰ ਦੀ ਜਾਣ ਕੇ ਤੇ ਗੁਰੂ ਘਰ ਤੇ ਸ਼ਰਧਾ ਦੇਣ ਵਾਸਤੇ ਉਹ ਜਗ੍ਹਾ ਖੁਦਵਾਈ ਤਾਂ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਪ੍ਰਾਪਤ ਹੋ ਆਈਆਂ। ਫਿਰ ਤਾਂ ਮਾਈ ਅਤੇ ਹੋਰ ਸੰਗਤ ਦਾ ਬਾਬਾ ਜੀ ਤੇ ਅਤਿਅੰਤ ਨਿਸ਼ਚਾ ਹੋ ਗਿਆ। ਮਾਈ ਨੇ ਹੱਥ ਜੋੜੇ ਤੇ ਕਿਹਾ, ਦਾਤਾ ਧੰਨ ਭਾਗ ਹਨ ਮੇਰੇ ਜੋ ਮੇਰਾ ਨਿਮਾਣੀ ਦਾ ਘਰ ਹਜ਼ੂਰ ਦੇ ਕਿਸੇ ਕੰਮ ਆਵੇ ਅਤੇ ਆਪ ਇੱਥੇ ਆਪਣੀ ਅੰਤਮ ਆਰਾਮਗਾਹ ਬਣਾਓ। ਇਹ ਥਾਂ ਜਗਤ ਪੂਜ੍ਯ ਬਣ ਗਈ, ਮੈਂ ਇਸ ਦਾ ਕੁਝ ਵੀ ਨਹੀਂ ਲੈਣਾ। ਇਉਂ ਆਖ ਕੇ ਮਾਈ ਨੇ ਆਪਣਾ ਘਰ ਖਾਲੀ ਕਰ ਦਿੱਤਾ। ਸੰਤਾਂ ਨੇ ਇਸ ਵਿੱਚ ਆਪਣਾ ਆਸਣ ਲਾਇਆ। ਦਿਨ ਦਾ ਸਮਾਂ ਲੁੰਡੇ ਦਰਿਆ ਦੇ ਕਿਨਾਰੇ ਭਜਨ ਕਰਦੇ, ਰਾਤੀ ਸੈਦੂ ਆ ਜਾਂਦੇ। ਸੰਤ ਜੀ ਇੱਥੇ 11 ਦਿਨ ਠਹਿਰੇ। ਅੱਠੇ ਪਹਿਰ ਖੁੱਲਾ ਲੰਗਰ ਚੱਲਦਾ। ਰਾਤ ਦਿਨ ਹਰੀ ਜਸ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਜਾਰੀ ਸੀ। ਸ਼ਿਵੇ ਨਗਰ ਤੇ ਹੋਰ ਪਿੰਡਾਂ ਦੇ ਰਾਗੀ ਜਥੇ ਵੀ ਪੁੱਜ ਗਏ। ਜਿਉਂ ਜਿਉਂ ਗੁਰਸਿੱਖਾਂ ਨੂੰ ਪਤਾ ਲੱਗਦਾ ਜਾ ਰਿਹਾ ਸੀ, ਸਾਰੇ ਹੰਝੂ ਕੇਰਦੇ ਸੈਦੂ ਦੀ ਭਾਗਾਂ ਭਰੀ ਧਰਤੀ ਦੇ ਮਿੱਟੀ ਨੂੰ ਪਰਸਨ ਆ ਰਹੇ ਸਨ। ਹਿੰਦੂ ਮੁਸਲਮਾਨ, ਪੜੇ ਅਨਪੜੇ, ਵਿਦਵਾਨ ਪੰਡਿਤ, ਉਦਾਸੀ ਤੇ ਨਿਰਮਲੇ ਸੰਤ, ਤਿਆਗੀ ਵਿਰਾਕਤ, ਜਗਿਆਸੂ ਤੇ ਬੀਤਰਾਗ ਸਾਧੂ, ਜਿਨ੍ਹਾਂ ਜਿਨ੍ਹਾਂ ਨੂੰ ਵੀ ਪਤਾ ਲੱਗਾ ਪੁੱਜੇ। ਹਜ਼ੂਰ ਖੁੱਲੇ ਪੰਡਾਲ ਵਿੱਚ ਸੱਜ ਕੇ ਸਭਨਾਂ ਦੀਆਂ ਮੰਗਾਂ ਪੂਰੀਆਂ ਕਰਦੇ ਸਨ। ਪੰਡਾਲ ਦੇ ਉਦਾਲੇ ਕਨਾਤਾਂ ਤਾਣ ਕੇ ਪ੍ਰੇਮੀ ਪਹਿਰੇ ਤੇ ਖੜੇ ਸਨ। ਇੱਕ ਅੰਦਰ ਆਉਣ ਵਾਲਾ ਤੇ ਇੱਕ ਬਾਹਰ ਜਾਣ ਵਾਲਾ ਦੋ ਦਰਵਾਜ਼ੇ ਰੱਖੇ ਸਨ। ਇਕੱਲਾ ਇਕੱਲਾ ਪ੍ਰੇਮੀ ਅੰਦਰ ਜਾਂਦਾ ਸੀ ਤੇ ਮੱਥਾ ਟੇਕ ਕੇ ਆਪਣੇ ਜੀ ਆਈ ਇੱਕ ਮੰਗ ਮੰਗਦਾ ਸੀ। ਸੰਤ ਬਹੁਤੇ ਬਚਨ ਨਹੀਂ ਸਨ ਕਰਦੇ, ਸਿਰਫ ਇਤਨਾ ਹੀ ਆਖਦੇ, ਪ੍ਰੇਮੀਓ ਪ੍ਰੇਮੀਆਂ ਤੇਰੀ ਇਹ ਮੰਗ ਗੁਰੂ ਨਾਨਕ ਦੇ ਘਰੋਂ ਪੂਰੀ ਹੋ ਜਾਸੀ। ਦੂਜੇ ਦਰਵਾਜ਼ੇ ਰਾਹੀਂ ਕਨਾਤ ਤੋਂ ਬਾਹਰ ਕੱਢ ਦਿੰਦੇ ਸਨ। ਫਿਰ ਇਸੇ ਤਰ੍ਹਾਂ ਦੂਸਰਾ ਆਉਂਦਾ ਤੇ ਉਸਦੀ ਵੀ ਮੰਗ ਪੂਰੀ ਕਰਦੇ। ਇਉਂ ਇਕਾਂਤ ਵਿੱਚ ਰੋਜ਼ 2 ਘੰਟੇ ਬੈਠ ਕੇ ਪ੍ਰੇਮੀਆਂ ਨੂੰ ਭੋਗ ਮੋਖ ਦੇ ਪਦਾਰਥਾਂ ਦੀ ਵੰਡ ਕਰ ਰਹੇ ਸਨ।